ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਜੀਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੀਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣ ਝੱਖਣ ਹੋਏ ਵਿਣ ਬੋਲੇ ਜਾਣੈ ਸਭ ਸੋਏ ਰਹਾਉ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਿਹਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਣੀ ਪਾਏ ਵਾਜਾ ਪਵਣ ਆਖੈ ਸਭ ਜਾਏ ਜੇਤਾ ਮੋਹ ਪਰੀਤ ਸਵਾਦ ਸਭਾ ਕਾਲਖ ਦਾਗਾ ਦਾਗ ਦਾਗ ਦੋਸ ਮੋਹ ਚਲਿਆ ਲਾਏ ਦਰਗਹ ਬੈਸਣ ਨਾਹੀ ਜਾਏ ਕਰਮ ਮਿਲੈ ਆਖਣ ਤੇਰਾ ਨਾਉ ਜੇਤ ਲਗ ਤਰਣਾ ਹੋਰ ਨਹੀਂ ਥਾਉ ਜੇ ਕੋ ਡੁੱਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬਦਾਤਾਰ ਜੇ ਕੋ ਡੁੱਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬਦਾਤਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਤਸੰਗ ਜੀ ਆਪ ਧੰਤਾ ਦੇ ਯੋਗ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਦੇਸ਼ ਵਿਦੇਸ਼ ਤਥਾ ਘਰਾਂ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਸਮੁੱਚੀ ਲੋਕਾਈ ਨੂੰ ਆਪਾਂ ਨੂੰ ਬਖਸ਼ਿਸ਼ ਕੀਤੇ ਹਨ ਔਰ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਾਵਨ ਹੁਕਮ ਅੰਦਰ ਦਰਸਾਇਆ ਹੈ ਕਿ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਅਥਵਾ ਪ੍ਰਭੂ ਦੇ ਬਚਨ ਵਿਸਰ ਜਾਂਦੇ ਨੇ ਉਹ ਫਿਰ ਪੱਕੇ ਰੋਗੀ ਦੀ ਤਰ੍ਹਾਂ ਵਿਰਲਾਪ ਕਰਦੇ ਨੇ। ਜਿਵੇਂ ਉਸ ਕੁਸ਼ਟ ਵਾਲੇ ਰੋਗ ਦਾ ਬੋਲਣਾ ਕਿਸੇ ਅਰਥ ਨਹੀਂ, ਕੋੜ ਰੋਗ ਕਰਕੇ ਕੁਸ਼ਟੀ ਬੰਦਾ ਵਿਰਲਾਪ ਕਰਦਾ ਹੈ, ਪਰ ਉਹਦਾ ਬੋਲਣਾ ਕਿਸੇ ਅਰਥ ਨਹੀਂ। ਇਸੇ ਤਰ੍ਹਾਂ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪਰਮੇਸ਼ਰ ਦੇ ਨਾਮ ਨੂੰ ਛੱਡ ਕੇ ਸਤਿਗੁਰਾਂ ਦੀ ਬਾਣੀ ਨੂੰ ਵਿਸਾਰ ਕੇ ਜਿਹੜਾ ਬੰਦਾ ਬਹੁਤਾ ਬੋਲਦਾ ਹੈ ਉਹਦਾ ਬਹੁਤਾ ਬੋਲਿਆ ਵੀ ਕਿਸੇ ਅਰਥ ਨਹੀਂ। ਇਹ ਪਾਵਨ ਸ਼ਬਦ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਦੀਪਾਲਪੁਰ ਦੀ ਧਰਤੀ ਤੇ ਉਚਾਰਨ ਕੀਤਾ। ਦੀਪਾਲਪੁਰ ਜ਼ਿਲ੍ਹਾ ਮਿੰਟ ਗੁਮਰੀ ਦਾ ਇੱਕ ਨਗਰ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਗਤ ਜਲੰਦੇ ਨੂੰ ਤਾਰਦੇ ਹੋਏ ਜਦੋਂ ਦੀਪਾਲਪੁਰ ਜਾ ਕੇ ਬੈਠੇ ਤਾਂ ਉੱਥੋਂ ਦੇ ਲੋਕਾਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੈਠਣ ਵਾਸਤੇ ਜਗ੍ਹਾ ਨਾ ਦਿੱਤੀ। ਜਿੱਥੇ ਵੀ ਹਜ਼ੂਰ ਬੈਠਦੇ ਉਹ ਬੰਦੇ ਇਕੱਠੇ ਹੋ ਕੇ ਸਤਿਗੁਰਾਂ ਨੂੰ ਉਠਾ ਦਿੰਦੇ। ਆਖਿਰ ਸਤਿਗੁਰੂ ਜੀ ਦਪਾਲਪੁਰ ਪਿੰਡ ਤੋਂ ਬਾਹਰ ਵਾਰ ਸਤਸੰਗ ਜੀ ਚਲੇ ਗਏ। ਉੱਥੇ ਇੱਕ ਝੁੱਗੀ ਬਣੀ ਹੋਈ ਸੀ, ਉਸ ਝੁੱਗੀ ਦੇ ਝੌਂਪੜੀ ਦੇ ਸਾਹਮਣੇ ਜਾ ਕੇ ਸਤਿਗੁਰੂ ਜੀ ਬੈਠੇ। ਉਸ ਝੌਂਪੜੀ ਦੇ ਵਿੱਚੋਂ ਵਿਰਲਾਪ ਦੀ ਆਵਾਜ਼ ਆਈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਰਦਾਨੇ ਨੂੰ ਕਹਿਣ ਲੱਗੇ, ਮਰਦਾਨਿਆਂ ਜਹ ਪਤਾ ਕਰ ਵੀ ਇਹ ਕੌਣ ਬੰਦਾ ਇੱਥੇ ਵਿਰਲਾਪ ਕਰਦਾ ਹੈ। ਸਤ ਸੰਗਤ ਜੀ ਮਰਦਾਨੇ ਨੇ ਜਾ ਕੇ ਵੇਖਿਆ ਤੇ ਇੱਕ ਕੁਸ਼ਟ ਰੋਗ ਵਾਲਾ ਆਦਮੀ ਉਸ ਝੌਂਪੜੀ ਦੇ ਵਿੱਚ ਪਿਆ ਹੋਇਆ ਸੀ। ਆ ਕੇ ਦੱਸਿਆ ਗੁਰਦੇਵ, ਝੌਂਪੜੀ ਦੇ ਅੰਦਰ ਇੱਕ ਕੋਹੜੀ ਆਦਮੀ ਹੈ ਤੇ ਉਹ ਕੋਹੜ ਰੋਗ ਕਰਕੇ ਵਿਰਲਾਪ ਕਰਦਾ ਹੈ। ਸ੍ਰੀ ਨਾਨਕ ਪ੍ਰਕਾਸ਼ ਦੇ ਅੰਦਰ ਚੂੜਾਮਨ ਕਵੀ ਭਾਈ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ ਹੈ ਕਿ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਦੇ ਉਹਨੂੰ ਦਰਸ਼ਨ ਹੋਏ ਔਰ ਜਿੰਨਾ ਚਿਰ ਦਿਨ ਦਾ ਚਾਨਣ ਸੀ ਸਤਿਗੁਰੂ ਜੀ ਦੇ ਦਰਸ਼ਨ ਹੋਏ ਤੇ ਉਹਨੂੰ ਕੁਸ਼ਟ ਰੋਗ ਤੋਂ ਰਾਹਤ ਮਿਲੀ, ਉਹ ਵਿਰਲਾਪ ਕਰਨ ਹਟਿਆ। ਜਿਉਂ ਹੀ ਸੂਰਜ ਅਸਤ ਹੋਇਆ ਰਾਤ ਦਾ ਹਨੇਰਾ ਛਾਇਆ, ਉਹ ਫਿਰ ਉਸੇ ਤਰ੍ਹਾਂ ਹੀ ਸਤ ਸੰਗਤ ਜੀ ਵਿਰਲਾਪ ਕਰਨ ਲੱਗਾ। ਸਤਿਗੁਰੂ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਨੂੰ ਕਿਹਾ, ਮਰਦਾਨਿਆਂ ਰਬਾਬ ਵਜਾ, ਤੁਰਕੀ ਬਾਣੀ ਆਈ ਹੈ। ਮਰਦਾਨੇ ਨੇ ਰਬਾਬ ਛੇੜੀ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਪਵਿੱਤਰ ਸ਼ਬਦ ਦਾ ਗਾਇਨ ਕੀਤਾ ਹੈ। ਜਿਵੇਂ ਜਿਵੇਂ ਹਜ਼ੂਰ ਇਸ ਸ਼ਬਦ ਦਾ ਗਾਇਨ ਕਰਦੇ ਗਏ ਤੇਵੇਂ ਤੇਵੇਂ ਸਤ ਸੰਗਤ ਜੀ ਉਹ ਕੁਸ਼ਟ ਰੋਗ ਵਾਲਾ ਆਦਮੀ ਤੰਦਰੁਸਤ ਹੁੰਦਾ ਗਿਆ। ਸਤਿਗੁਰੂ ਜੀ ਨੇ ਮਰਹਮਤ ਕੀਤੀ, ਉਹ ਕੋਹੜ ਰੋਗ ਵਾਲਾ ਆਦਮੀ ਬਿਲਕੁਲ ਤੰਦਰੁਸਤ ਹੋਇਆ। ਸਤ ਸੰਗਤ, ਸਤਿਗੁਰਾਂ ਨੇ ਪੁੱਛਿਆ ਵੀ ਇਹ ਤੈਨੂੰ ਕੋਹੜ ਰੋਗ ਲੱਗਾ ਕਿਵੇਂ ਹੈ? ਤੇ ਉਸ ਕੋਹੜੀ ਨੇ ਬੇਨਤੀ ਕੀਤੀ, ਕਹਿਣ ਲੱਗਾ, ਮਹਾਰਾਜ ਮੇਰਾ ਮਾਤਾ ਪਿਤਾ ਅਮੀਰ ਸੀ, ਸਾਡੇ ਘਰ ਧਨ ਪਦਾਰਥ ਬਹੁਤ ਸੀ, ਮਾਇਆ ਬਹੁਤ ਸੀ, ਪਰ ਮੈਨੂੰ ਮਾੜੀ ਸੰਗਤ ਪ੍ਰਾਪਤ ਹੋ ਗਈ, ਮਾੜੀ ਸੰਗਤ ਕਰਕੇ ਮੈਂ ਆਪਣੇ ਸੱਜਣਾ ਮਿੱਤਰਾਂ ਨਾਲ ਰਲ ਕੇ ਸ਼ਰਾਬ ਪੀਣੀ, ਨਸ਼ੇ ਕਰਨੇ ਸ਼ੁਰੂ ਕਰ ਦਿੱਤੇ ਔਰ ਇਸੇ ਤਰ੍ਹਾਂ ਨਾਲ ਨਾਲ ਵਿਕਾਰ ਭੋਗਣੇ ਸ਼ੁਰੂ ਕਰਦੇ, ਮੈਂ ਵਿਕਾਰਾਂ ਵਿੱਚ ਪੈ ਗਿਆ। ਮਹਾਰਾਜ, ਵਿਕਾਰਾਂ ਦੇ ਕਾਰਨ ਹੀ ਸੱਚੇ ਪਾਤਸ਼ਾਹ ਜੀ ਮੇਰੇ ਇਸ ਸਰੀਰ ਤੇ ਕੋਹੜ ਰੋਗ ਹੋਇਆ ਔਰ ਜਿਵੇਂ ਜਿਵੇਂ ਇਹ ਕੋਹੜ ਰੋਗ ਵੱਧਦਾ ਗਿਆ, ਮੇਰੇ ਉਹ ਸੱਜਣ ਮਿੱਤਰ ਜਿਹੜੇ ਮੇਰੇ ਪੈਸਿਆਂ ਨਾਲ ਹੀ ਮੇਰੇ ਤੋਂ ਖਾਂਦੇ ਪੀਂਦੇ ਸੀ, ਉਹ ਮੈਨੂੰ ਛੱਡ ਕੇ ਚਲੇ ਗਏ। ਆਖਿਰ ਜਦੋਂ ਮੇਰੇ ਸਰੀਰ ਵਿੱਚੋਂ ਦੁਰਗੰਧੀ ਆਉਣ ਲੱਗ ਪਈ, ਬਦਬੋ ਆਉਣ ਲੱਗ ਪਈ, ਤਾਂ ਪਿੰਡ ਵਾਲਿਆਂ ਨੇ ਚੁੱਕ ਕੇ ਮੈਨੂੰ ਇੱਥੇ ਝੌਂਪੜੀ ਵਿੱਚ ਪਾ ਦਿੱਤਾ। ਕਦੇ ਕਦੇ ਕੋਈ ਆਉਂਦਾ, ਉਹ ਕੋਈ ਰੋਟੀ ਦੇ ਜਾਂਦਾ, ਕੋਈ ਆਉਂਦਾ ਉਹ ਪਾਣੀ ਪਿਆ ਜਾਂਦਾ, ਪਰ ਦੁਰਗੰਧ ਉਹਦੇ ਕੋਲੋਂ ਬਹੁਤ ਆਉਣ ਕਰਕੇ ਉਹਦੇ ਕੋਲ ਕੋਈ ਨਹੀਂ ਸੀ ਟਿਕਦਾ। ਹੱਥ ਜੋੜ ਕੇ ਆਖਿਆ, ਮਹਾਰਾਜ ਤੁਸੀਂ ਮੇਰੇ 'ਤੇ ਕਿਰਪਾ ਕੀਤੀ ਹੈ, ਮੈਂ ਅੱਗੇ ਨੂੰ ਸੁਚੇਤ ਹੋ ਕੇ ਪਰਮੇਸ਼ਰ ਦੇ ਸਿਮਰਨ ਵਿੱਚ ਜੁੜਾਂਗਾ। ਤੋ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਪਾਵਨ ਸ਼ਬਦ ਦੀਪਾਲਪੁਰ ਦੀ ਧਰਤੀ 'ਤੇ ਉਸ ਕੁਸ਼ਟ ਰੋਗੀ ਦੇ ਪ੍ਰਥਾਏ ਉਚਾਰਨ ਕਰਕੇ ਉਹਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ। ਅੱਜ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਜੋਤੀ ਜੋਤ ਦਿਵਸ ਵੀ ਹੈ। ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਦਾ ਜਨਮ ਸੰਮਤ 1563 ਬਿਕਰਮੀ ਨੂੰ, ਸੱਤ ਕੱਤਕ ਸੰਮਤ 1563 ਬਿਕਰਮੀ ਨੂੰ ਭਾਈ ਸੁੱਘੇ ਰੰਧਾਵੇ ਦੇ ਘਰ ਮਾਤਾ ਗੌਰਾਂ ਜੀ ਦੀ ਕੁੱਖੋਂ ਹੋਇਆ। 9 ਸਾਲ ਦੀ ਉਮਰ ਸੀ ਜਦੋਂ ਬਾਬਾ ਬੁੱਢਾ ਸਾਹਿਬ ਜੀ ਦਾ ਮਿਲਾਪ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਹੋਇਆ ਹੈ। ਮਾਤਾ ਪਿਤਾ ਨੇ ਨਾਮ ਬੂੜਾ ਰੱਖਿਆ ਸੀ ਔਰ ਭਾਵੇਂ ਬਾਬਾ ਜੀ ਦਾ ਜਨਮ ਨਗਰ ਤਾਂ ਕੱਥੂ ਨੰਗਲ ਹੈ, ਪਰ ਉਸ ਵੇਲੇ ਰਾਵੀ ਦੇ ਕਿਨਾਰੇ ਚਿਰਾਂਡ ਹੋਣ ਕਰਕੇ ਬਾਬਾ ਜੀ ਦੇ ਪਿਤਾ ਜੀ ਨੇ ਆਪਣੇ ਪਰਿਵਾਰ ਨੂੰ ਰਮਦਾਸ ਲਿਜਾਣਾ ਕੀਤਾ ਔਰ ਇੱਥੇ ਹੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਮਿਲਾਪ ਹੋਇਆ। ਜਦੋਂ ਬਜ਼ੁਰਗਾਂ ਵਾਲੀਆਂ ਬਾਬਾ ਜੀ ਨੇ ਗੱਲਾਂ ਕੀਤੀਆਂ, ਮਹਾਰਾਜ ਕਿਰਪਾ ਕਰੋ, ਮੈਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ੋ, ਧੰਨ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਉਮਰ ਤੁਹਾਡੀ ਬੜੀ ਛੋਟੀ ਹੈ, ਗੱਲਾਂ ਬੜੀਆਂ ਸਿਆਣੀਆਂ ਕਰਦੇ ਹੋ, ਛੋਟੀ ਉਮਰ ਦੇ ਵਿੱਚ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਕਰਨ ਦਾ ਕੀ ਮਕਸਦ ਹੈ? ਤੇ ਆਖਿਆ, ਮਹਾਰਾਜ ਇੱਕ ਵਾਰੀ ਸਾਡੇ ਪਿੰਡ ਮੁਗਲਾਂ ਦੀਆਂ ਫੌਜਾਂ ਆਈਆਂ ਤੇ ਉਹਨਾਂ ਨੇ ਕੱਚੀਆਂ ਫਸਲਾਂ ਵੱਢੀਆਂ। ਉੱਥੇ ਮੇਰੇ ਮਨ ਵਿੱਚ ਇਹ ਵਿਰਾਗ ਪੈਦਾ ਹੋਇਆ ਵੀ ਜਿਵੇਂ ਇਹਨਾਂ ਲੋਕਾਂ ਨੇ ਆ ਕੇ ਕੱਚੀ ਫਸਲ ਵੱਢ ਦਿੱਤੀ ਹੈ, ਹੋ ਸਕਦਾ ਧਰਮ ਰਾਜਾ ਵੀ ਕੱਚੀ ਫਸਲ ਵੱਢ ਦਿੰਦਾ ਹੋਵੇ, ਭਾਵ ਛੋਟੀ ਅਵਸਥਾ ਵਿੱਚ ਹੀ ਲੈ ਜਾਂਦਾ ਹੋਵੇ। ਉੱਥੇ ਮੇਰੇ ਮਨ ਅੰਦਰ ਇਹ ਵਿਰਾਗ ਪੈਦਾ ਹੋਇਆ, ਮੈਂ ਤਾਂ ਬੇਨਤੀ ਕੀਤੀ ਹੈ। ਡਾਕਟਰ ਭਾਈ ਵੀਰ ਸਿੰਘ ਜੀ ਨੇ ਜ਼ਿਕਰ ਕੀਤਾ ਹੈ, ਇੱਕ ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਨਾਮ ਰੱਖਿਆ ਸੀ ਬੁੱਢਾ, ਆਖਿਆ ਤੁਸੀਂ ਬੁੱਢਿਆਂ ਵਰਗੀਆਂ ਗੱਲਾਂ ਕਰਦੇ ਹੋ ਸਿਆਣੀਆਂ, ਉੱਥੋਂ ਨਾਮ ਪ੍ਰਸਿੱਧ ਹੋ ਗਿਆ ਬੁੱਢਾ। ਤੇ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਵੀ ਚੌਥੇ ਜਾਮੇ ਵਿੱਚ ਆ ਕੇ ਤੁਹਾਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ਾਂਗੇ। ਇਹ ਡਾਕਟਰ ਭਾਈ ਵੀਰ ਸਿੰਘ ਜੀ ਨੇ ਜ਼ਿਕਰ ਕੀਤਾ ਹੈ। ਪਰ ਇਸ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੀਆਂ ਸੇਵਾਵਾਂ ਨੂੰ ਵੇਖਦਿਆਂ ਹੋਇਆਂ ਸਤਸੰਗਤ ਜੀ ਬਚਨ ਕੀਤਾ ਸੀ, ਬੁੱਢਿਆ ਤੈਨੂੰ ਅੱਖੋਂ ਓਹਲੇ ਨਾ ਕਰ ਸਾਂ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਬਾਬਾ ਜੀ ਮੈਂ ਤੁਹਾਨੂੰ ਕਦੇ ਵੀ ਆਪਣੀਆਂ ਅੱਖਾਂ ਤੋਂ ਪਾਸੇ ਨਹੀਂ ਕਰਾਂਗਾ, ਸਦਾ ਹੀ ਤੁਹਾਨੂੰ ਮੈਂ ਆਪਣੀ ਨਿਗਾਹ ਥੱਲੇ ਰੱਖਾਂਗਾ। ਸਤਸੰਗਤ, ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕੀਤੀ, ਮਹਾਰਾਜ ਆਪ ਜੀ ਨੇ ਹੁਣੇ ਬੁੱਢਾ ਬਣਾ ਦਿੱਤਾ ਹੈ। ਤੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ, ਕਹਿਣ ਲੱਗੇ ਨਹੀਂ, ਤੁਹਾਡੀ ਉਮਰ ਬਹੁਤ ਲੰਬੇਰੀ ਹੈ, ਤੁਸੀਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਾਡੇ ਛੇਵੇਂ ਸਰੂਪ ਨੂੰ ਗੁਰਤਾ ਗੱਦੀ ਦਾ ਤਿਲਕ ਦੇਣਾ ਹੈ। ਸਤਸੰਗਤ, ਸਤਿਗੁਰੂ ਦੇ ਬਚਨਾਂ ਸਦਕਾ ਬਾਬਾ ਬੁੱਢਾ ਸਾਹਿਬ ਜੀ ਨੇ ਪੰਜ ਗੁਰੂ ਸਾਹਿਬਾਨ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਬਖਸ਼ਿਸ਼ ਕੀਤਾ। ਭਾਵੇਂ ਇਸ ਤੋਂ ਅੱਗੇ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ ਵਿੱਚੋਂ ਬਾਬਾ ਜੀ ਦੇ ਪੁੱਤਰ ਪੋਤਰੇ ਗੁਰੂ ਸਾਹਿਬਾਨ ਜੀ ਨੂੰ ਤਿਲਕ ਦਿੰਦੇ ਰਹੇ। ਸੰਮਤ 1661 ਬਿਕਰਮੀ ਨੂੰ ਜਦੋਂ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਕਰਵਾਇਆ ਤਾਂ ਆਪ ਜੀ ਨੂੰ ਪਹਿਲੇ ਗ੍ਰੰਥੀ ਨਿਯੁਕਤ ਕੀਤਾ ਔਰ 97-98 ਸਾਲ ਦੀ ਉਮਰ ਸੀ ਬਾਬਾ ਜੀ ਦੀ ਜਦੋਂ ਆਪ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਬਣੇ। ਸਤਸੰਗਤ ਜੀ ਤਨਦੇਹੀ ਨਾਲ ਸੇਵਾਵਾਂ ਨਿਭਾਉਂਦੇ ਰਹੇ, ਭਾਵੇਂ ਉਹ ਝਬਾਲ ਦੇ ਪਰਗਣੇ ਅੰਦਰ ਬੀੜ ਸਾਹਿਬ ਦਾ ਇਲਾਕਾ ਸੀ, ਉੱਥੇ ਵੀ ਸਤਿਗੁਰੂ ਜੀ ਨੇ ਬੇਅੰਤ ਸੇਵਾਵਾਂ ਨਿਭਾਈਆਂ, ਬਹੁਤ ਲੰਮਾ ਸਮਾਂ ਉੱਥੇ ਬਤੀਤ ਕੀਤਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਸੇਵਾਵਾਂ ਕੀਤੀਆਂ। 26-27 ਸਾਲ ਬਾਬਾ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਤਿਗੁਰੂ ਜੀ ਦਾ ਪ੍ਰਕਾਸ਼ ਸੇਵਾਵਾਂ ਕੀਤੀਆਂ ਅਤੇ ਸੰਗਤਾਂ ਨੂੰ ਹੁਕਮ ਸੁਣਾਏ। ਸੰਮਤ 1687 ਬਿਕਰਮੀ ਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹਰਗੋਬਿੰਦਪੁਰ ਸਾਹਿਬ ਜੀ, ਭਾਵੇਂ ਵਿਦਵਾਨਾਂ ਨੇ ਜ਼ਿਕਰ ਕੀਤਾ ਵੀ ਇਹ ਨਗਰ ਗੁਰੂ ਅਰਜਨ ਸਾਹਿਬ ਜੀ ਨੇ ਵਸਾਇਆ ਤੇ ਗੁਰੂ ਅਰਜਨ ਸਾਹਿਬ ਜੀ ਨੇ ਇਸ ਦਾ ਨਾਮ ਰੱਖਿਆ ਸੀ ਸ੍ਰੀ ਗੋਬਿੰਦਪੁਰ। ਪਰ ਇਤਿਹਾਸ ਵਿੱਚ ਜ਼ਿਕਰ ਆਉਂਦਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੰਗ ਯੁੱਧ ਜਿੱਤੇ ਤੇ ਇਹ ਨਗਰ ਵਸਾਇਆ ਤੇ ਬਾਬਾ ਜੀ ਨੂੰ ਪੁੱਛਿਆ ਵੀ ਬਾਬਾ ਜੀ ਇਸ ਨਗਰ ਦਾ ਨਾਮ ਕੀ ਰੱਖੀਏ ਤੇ ਬਾਬਾ ਜੀ ਨੇ ਬੇਨਤੀ ਕੀਤੀ, ਕਹਿਣ ਲੱਗੇ ਮਹਾਰਾਜ ਇਸ ਨਗਰ ਦਾ ਨਾਮ ਸ੍ਰੀ ਹਰਗੋਬਿੰਦਪੁਰ ਰੱਖੀਏ। ਹਰਗੋਬਿੰਦਪੁਰ ਸਾਹਿਬ ਜੀ ਦੀ ਜੰਗ ਜਿੱਤੀ, ਇੱਥੇ ਹਜ਼ੂਰ ਨੇ ਜਪਜੀ ਸਾਹਿਬ ਜੀ ਦਾ ਸ਼ੁੱਧ ਪਾਠ ਸਰਵਣ ਕੀਤਾ। ਇੱਥੋਂ ਹੀ ਸਤਸੰਗਤ ਜੀ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਬਾਬਾ ਬੁੱਢਾ ਸਾਹਿਬ ਜੀ ਨੇ ਮੇਰੀ ਪੀੜ੍ਹੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ। ਕਹਿਣ ਲੱਗੇ, ਸਤਿਗੁਰੂ ਹੁਣ ਸਰੀਰ ਬਿਰਧ ਹੋ ਗਿਆ, ਬਜ਼ੁਰਗ ਹੋ ਗਿਆ, ਹੁਣ ਮੈਨੂੰ ਆਗਿਆ ਦਿਓ ਕਿ ਮੈਂ ਆਪਣੇ ਨਗਰ ਰਮਦਾਸ ਚਲੇ ਜਾਵਾਂ। ਗੁਰੂ ਹਰਗੋਬਿੰਦ ਸਾਹਿਬ ਜੀ ਹੱਸ ਕੇ ਕਹਿਣ ਲੱਗੇ, ਜਿਵੇਂ ਆਪ ਜੀ ਦੀ ਰਜ਼ਾ ਬਾਬਾ ਜੀ। ਸਤਸੰਗਤ, ਸਤਿਗੁਰਾਂ ਤੋਂ ਆਗਿਆ ਲੈ ਕੇ ਜਦੋਂ ਤੁਰਨ ਲੱਗੇ ਤੇ ਸਤਿਗੁਰੂ ਜੀ ਨੇ ਪੁੱਛਿਆ, ਬਾਬਾ ਜੀ ਕੋਈ ਇੱਛਾ? ਤੇ ਬਾਬਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਹਾਂ ਇੱਕੋ ਇੱਛਾ ਹੈ ਜੀ, ਜਦੋਂ ਮੇਰਾ ਅੰਤ ਸਮਾਂ ਆਵੇ ਤੁਸੀਂ ਮੇਰੇ ਕੋਲ ਹੋਵੋ। ਸਤਸੰਗਤ, ਬਾਬਾ ਜੀ ਆਪਣੇ ਨਗਰ ਰਮਦਾਸ ਆ ਗਏ। ਸੰਮਤ 1688 ਬਿਕਰਮੀ ਨੂੰ ਬਾਬਾ ਜੀ ਆਪਣਾ ਪੰਜ ਭੂਤਕ ਸਰੀਰ ਤਿਆਗਦੇ ਨੇ, ਪਰ ਸਰੀਰ ਤਿਆਗਣ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕੀਤਾ। ਗੁਰੂ ਹਰਗੋਬਿੰਦ ਸਾਹਿਬ ਜੀ ਆਏ, ਭਾਵੇਂ ਸਰੀਰ ਕਾਫੀ ਬਜ਼ੁਰਗ ਸੀ, ਨਿਟਾਲ ਸੀ, ਉੱਠਣ ਦਾ ਯਤਨ ਕੀਤਾ, ਨਹੀਂ ਉੱਠਿਆ ਗਿਆ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੱਗੇ ਵੱਧ ਕੇ ਬਾਬਾ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ। ਔਰ ਸਤਸੰਗਤ ਜੀ, ਬਾਬਾ ਜੀ ਨੇ ਬੇਨਤੀ ਕੀਤੀ ਜੀ, ਹੁਣ ਅੰਤ ਸਮਾਂ ਨਜ਼ਦੀਕ ਹੈ। ਇਤਿਹਾਸ ਨੇ ਜ਼ਿਕਰ ਕੀਤਾ, ਰਾਤ ਆਪਸ ਵਿੱਚ ਵਿਚਾਰਾਂ ਚੱਲਦੀਆਂ ਰਹੀਆਂ। ਅੰਮ੍ਰਿਤ ਵੇਲੇ ਬਾਬਾ ਜੀ ਨੂੰ ਇਸ਼ਨਾਨ ਕਰਾਇਆ, ਬਾਬਾ ਜੀ ਨੇ ਮਨ ਬਿਰਤੀ ਨੂੰ ਟਿਕਾ ਕਰਕੇ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਅਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੱਥਾਂ ਵਿੱਚ ਹੀ ਬਾਬਾ ਜੀ ਨੇ ਆਪਣਾ ਪੰਜ ਭੂਤਕ ਸਰੀਰ ਤਿਆਗ ਦਿੱਤਾ। ਅੱਜ ਦਾ ਉਹ ਦਿਹਾੜਾ ਹੈ ਜਿਸ ਦਿਨ ਬਾਬਾ ਜੀ ਨੇ ਆਪਣਾ ਪੰਜ ਭੂਤਕ ਸਰੀਰ ਤਿਆਗਿਆ। ਰਮਦਾਸ ਵਿਖੇ ਬਾਬਾ ਜੀ ਦਾ ਸਮਾਧਾ ਬਣਾਇਆ ਗਿਆ, ਜਿੱਥੇ ਅੱਜ ਦੇ ਦਿਨ ਬਹੁਤ ਵੱਡਾ ਭਾਰੀ ਜੋੜ ਮੇਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਅਤੇ ਰਮਦਾਸ ਜੀ ਮੈਨੇਜਮੈਂਟ ਕਮੇਟੀ ਦੁਆਰਾ ਮਨਾਇਆ ਜਾ ਰਿਹਾ ਹੈ। ਸਤਸੰਗਤ ਜੀ, ਬਾਬਾ ਜੀ ਨੇ ਸਰੀਰ ਤਿਆਗਣ ਤੋਂ ਪਹਿਲਾਂ ਆਪਣੇ ਸਪੁੱਤਰ ਬਾਬਾ ਭਾਨਾ ਜੀ ਦੀ, ਭਾਵੇਂ ਬਾਬਾ ਜੀ ਦੇ ਚਾਰ ਸਪੁੱਤਰ ਸਨ, ਬਾਬਾ ਭਾਨਾ ਜੀ ਦੀ ਬਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਫੜਾਈ ਤੇ ਨਾਲ ਨਿਮਰਤਾ ਸਾਹਿਬ ਬੇਨਤੀ ਕੀਤੀ, ਸਤਿਗੁਰੂ ਜਿਵੇਂ ਆਪ ਦਾਸ ਤੋਂ ਸੇਵਾ ਲੈਂਦੇ ਰਹੇ ਹੋ, ਕਿਰਪਾ ਕਰਿਓ ਅੱਗੋਂ ਬਾਬਾ ਭਾਨਾ ਜੀ ਤੋਂ ਵੀ ਇਹ ਸੇਵਾਵਾਂ ਪ੍ਰਾਪਤ ਕਰਦੇ ਰਹੋ। ਸਤਸੰਗਤ ਜੀ, ਅੱਜ ਵੀ ਸਾਨੂੰ ਆਪਣੇ ਬੱਚਿਆਂ ਦੀ ਬਾਂਹ ਸਤਿਗੁਰੂ ਨੂੰ ਫੜਾਉਣੀ ਚਾਹੀਦੀ ਹੈ। ਜੇ ਸਤਿਗੁਰੂ ਨੂੰ ਬਾਂਹ ਫੜਾਵਾਂਗੇ ਤੇ ਸਤਿਗੁਰੂ ਆਪ ਰਖਵਾਲੇ ਹੋਣਗੇ, ਸਤਿਗੁਰੂ ਆਪ ਕਿਰਪਾ ਕਰਨਗੇ। ਔਰ ਜਿਸ ਵੇਲੇ ਬਾਬਾ ਜੀ ਦਾ ਵਿਬਾਨ, ਬਾਬਾ ਜੀ ਦਾ ਸਰੀਰ ਸੰਸਕਾਰ ਕਰਨ ਵਾਸਤੇ ਲੈ ਚੱਲੇ ਤੇ ਉਸ ਵੇਲੇ ਬਾਬਾ ਜੀ ਦੀ ਅਰਥੀ ਨੂੰ, ਬਾਬਾ ਜੀ ਦੇ ਵਿਬਾਨ ਨੂੰ ਮੋਢਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਬਾਬਾ ਭਾਨਾ ਜੀ ਨੇ, ਬਾਬਾ ਬਿਧੀ ਚੰਦ ਸਾਹਿਬ ਜੀ ਨੇ ਤੇ ਭਾਈ ਗੁਰਦਾਸ ਜੀ ਨੇ ਲਾਇਆ। ਇਹ ਚਾਰ ਤਿੰਨ ਗੁਰਸਿੱਖਾਂ ਨੇ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਕੰਧਿਆਂ ਤੇ ਬਾਬਾ ਜੀ ਦਾ ਸਰੀਰ ਜਿਹੜਾ ਸੀ ਉਹ ਲਿਜਾ ਕਰਕੇ ਸਤਸੰਗਤ ਜੀ ਆਪਣੀ ਦੇਖ ਰੇਖ ਹੇਠ ਬਾਬਾ ਜੀ ਦਾ ਸੰਸਕਾਰ ਕੀਤਾ। ਔਰ ਬਾਬਾ ਭਾਨਾ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਦੀ ਥਾਵੇਂ ਦਸਤਾਰਬੰਦੀ ਕੀਤੀ ਗਈ। ਸੋ ਬਾਬਾ ਜੀ ਦਾ ਅੱਜ ਜੋਤੀ ਜੋਤ ਸਮਾਉਣ ਦਾ ਦਿਵਸ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜੋ ਸਾਨੂੰ ਪਾਵਨ ਹੁਕਮ ਦੀ ਦਾਤ ਬਖਸ਼ਿਸ਼ ਕੀਤੀ, ਆਓ ਪਿਆਰ ਨਾਲ ਆਪਣੇ ਪਾਵਨ ਪਵਿੱਤਰ ਹੁਕਮ ਦੀ ਵਿਚਾਰ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ।
ਰਾਗ ਧਨਾਸਰੀ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਉਚਾਰਨ ਕੀਤਾ ਹੋਇਆ ਪਾਵਨ ਸ੍ਰੀ ਮੁੱਖ ਵਾਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 661-62 ਤੇ ਸੁਭਾਇਮਾਨ ਹੈ।
ਜੀਉ ਤਪਤ ਹੈ ਬਾਰੋ ਬਾਰ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੀਉ ਤਪਤ ਹੈ ਬਾਰੋ ਬਾਰ। ਸਤ ਸੰਗਤ ਜੀ, ਜੀ ਜਿੰਦ ਮਨ ਇਹ ਵਾਰ ਵਾਰ ਤਪਦਾ ਹੈ। ਜਿਵੇਂ ਰਾਜਸਥਾਨ ਦੇ ਇਲਾਕੇ ਅੰਦਰ ਸਤ ਸੰਗਤ ਜੀ ਬਾਰ ਨਾਮ ਬਾਰੂ ਦਾ ਵੀ ਰੇਤ ਦਾ ਵੀ ਹੈ, ਜਿਵੇਂ ਰੇਤ ਵਾਰ ਵਾਰ ਤਪਦੀ ਹੈ ਇਸੇ ਤਰ੍ਹਾਂ ਪਰਮਾਤਮਾ ਦੇ ਨਾਮ ਸਿਮਰਨ ਤੋਂ ਬਗੈਰ ਵਿਕਾਰਾਂ ਕਰਕੇ ਮਨੁੱਖ ਦੀ ਜਿੰਦ ਮਨੁੱਖ ਦਾ ਮਨ ਵਾਰ ਵਾਰ ਤਪਦਾ ਹੈ।
ਤਪ ਤਪ ਖਪੈ ਬਹੁਤ ਬੇਕਾਰ।
ਪਰ ਹਜ਼ੂਰ ਕਹਿੰਦੇ ਨੇ ਤਪ ਤਪ ਕੇ ਖਪਦਾ ਹੈ, ਕਿਰਜਦਾ ਹੈ। ਜਦੋਂ ਗੁੱਸੇ ਵਿੱਚ ਆਉਂਦਾ ਉਦੋਂ ਕਿਰਜਦਾ ਹੈ, ਖਪਦਾ ਹੈ, ਵਿਕਾਰਾਂ ਕਰਕੇ ਖਪਦਾ ਹੈ। ਪਰ ਹਜ਼ੂਰ ਕਹਿੰਦੇ ਇਹਦਾ ਖਪਿਆ ਕਿਸੇ ਅਰਥ ਨਹੀਂ, ਬਹੁਤ ਬੇਕਾਰ, ਇਹਦਾ ਇਹ ਬਹੁਤਾ ਖਪਿਆ ਬੇਕਾਰ ਬੇਅਰਥ ਹੈ। ਅਰਥ ਅਥਵਾ ਬਹੁਤੇ ਵਿਕਾਰਾਂ ਕਰਕੇ ਇਹਦਾ ਜਿੱਥੇ ਮਨ ਤਪਦਾ ਹੈ ਵਾਰ ਵਾਰ, ਉੱਥੇ ਤਪ ਤਪ ਕੇ ਖਪਦਾ ਹੈ, ਵਿਕਾਰਾਂ ਕਰਕੇ ਬਹੁਤ ਖਪਦਾ ਹੈ।
ਜੈ ਤਨ ਬਾਣੀ ਵਿਸਰ ਜਾਏ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਸ ਸਰੀਰ ਵਿੱਚੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬਾਣੀ ਵਿਸਰ ਜਾਵੇ, ਭੁੱਲ ਜਾਵੇ, ਜਿਹੜਾ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਨਹੀਂ ਕਰਦਾ।
ਜਿਉਂ ਪੱਕਾ ਰੋਗੀ ਵਿਲ ਲਾਏ।
ਉਹ ਫਿਰ ਇਸ ਤਰ੍ਹਾਂ ਵਿਰਲਾਪ ਕਰਦਾ ਹੈ ਜਿਵੇਂ ਕੁਸ਼ਟ ਰੋਗ ਵਾਲਾ ਰੋਗੀ ਵਿਰਲਾਪ ਕਰਦਾ ਹੈ, ਜਿਵੇਂ ਕੋਹੜ ਰੋਗ ਵਾਲਾ ਰੋਗੀ ਵਿਰਲਾਪ ਕਰਦਾ ਹੈ, ਵਾਰ ਵਾਰ ਉਹ ਵਿਰਲਾਪ ਕਰਦਾ ਹੈ। ਇਸੇ ਤਰ੍ਹਾਂ ਸਤ ਸੰਗਤ ਜੀ, ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਵਿਸਰ ਜਾਂਦਾ ਹੈ ਉਹ ਮਾਇਆ ਕਰਕੇ ਵਿਕਾਰਾਂ ਕਰਕੇ ਵਿਰਲਾਪ ਕਰਦੇ ਨੇ। ਮਾਇਆ ਮਨਹੋ ਨਾ ਵਿਸਰੈ, ਮੰਗੈ ਦਮਾਂ ਦਮ। ਮਾਇਆ ਉਹਨਾਂ ਦੇ ਮਨ ਤੋਂ ਵਿਸਰਦੀ ਨਹੀਂ, ਅਥਵਾ ਵਿਕਾਰ ਉਹਨਾਂ ਦੇ ਮਨ ਤੋਂ ਵਿਸਰਦੇ ਨਹੀਂ, ਵਿਕਾਰਾਂ ਕਰਕੇ ਹਾਏ ਹਾਏ ਕਰਦੇ ਨੇ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਨ ਮਧਾਣੀਆਂ ਤਿਉਂ ਮਥੇ ਧਰਮ ਰਾਏ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪਾਪੀ ਲੋਕ ਵਿਕਾਰਾਂ ਕਰਕੇ ਜੋ ਪਾਪੀ ਬਣ ਗਏ ਮਾੜੇ ਕੰਮਾਂ ਕਰਕੇ, ਤੇ ਉਹ ਵਿਰਲਾਪ ਕਰਦੇ ਨੇ ਹਾਏ ਹਾਏ ਕਰਕੇ ਰੋਂਦੇ ਨੇ। ਪਰ ਅੱਗੇ ਪਰਲੋਕ ਵਿੱਚ ਵੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਵੇਂ ਮਧਾਣੀਆਂ ਦੁੱਧ ਰਿੜਕਦੀਆਂ ਨੇ ਨਾ, ਇਸ ਤਰ੍ਹਾਂ ਧਰਮ ਰਾਜ ਆ ਉਹਨਾਂ ਵਿਕਾਰੀ ਪੁਰਖਾਂ ਨੂੰ ਰਿੜਕਦਾ ਹੈ, ਐਸੇ ਜਿਹੜੇ ਪਾਪ ਕਰਮ ਕਰਨ ਵਾਲੇ ਉਹਨਾਂ ਨੂੰ ਰਿੜਕਦਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਉਹ ਵਿਰਲਾਪ ਕਰਦੇ ਨੇ। ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਕੂਕਾਂ ਪਈਆਂ ਰਾਹੀਂ। ਸਤ ਸੰਗਤ ਜੀ, ਰਸਤੇ ਦੇ ਉੱਤੇ ਵਿਰਲਾਪ ਦੀਆਂ ਕੂਕਾਂ ਵਾਜਾਂ ਆਉਂਦੀਆਂ ਹਨ, ਜਿਨ੍ਹਾਂ ਦੇ ਸਰੀਰ ਵਿੱਚੋਂ ਪਰਮਾਤਮਾ ਦੀ ਬਾਣੀ ਵਿਸਰ ਜਾਂਦੀ ਹੈ, ਨਾਮ ਵਿਸਰ ਜਾਂਦਾ ਹੈ, ਕੇਵਲ ਸਤਸੰਗਤ ਜੀ ਵਿਕਾਰ ਹੀ ਚੇਤੇ ਨੇ, ਉਹ ਇਸ ਤਰ੍ਹਾਂ ਵਿਰਲਾਪ ਕਰਦੇ ਨੇ ਜਿਵੇਂ ਕੁਸ਼ਟ ਰੋਗ ਵਾਲਾ ਕੋਹੜੀ ਰੋਗੀ ਵਿਰਲਾਪ ਕਰਦਾ ਹੈ।
ਬਹੁਤਾ ਬੋਲਣ ਚੱਖਣ ਹੋਏ,
ਸੱਚੇ ਪਾਤਸ਼ਾਹ ਜੀ ਕਹਿੰਦੇ ਬਹੁਤਾ ਬੋਲਣਾ ਇਹ ਬੇਕਾਰ ਹੈ, ਕਿਸੇ ਅਰਥ ਨਹੀਂ। ਕਈ ਵਾਰ ਆਪਾਂ ਸਮਾਜ ਵਿੱਚ ਵੀ ਵੇਖਦੇ ਹਾਂ, ਕਈ ਬੰਦੇ ਵਾਹ ਦਵਾ ਗੱਲਾਂ ਕਰੀ ਜਾਂਦੇ ਨੇ, ਉਹਨਾਂ ਦਾ ਕੋਈ ਅਰਥ ਨਹੀਂ ਬਣਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਗੱਲ ਓਨੀ ਕਰਨੀ ਚਾਹੀਦੀ ਹੈ ਜਿਸ ਦਾ ਕੋਈ ਅਰਥ ਵੀ ਬਣੇ। ਕਈ ਵਾਰ ਕਈ ਉਲਟ ਸਿੱਧੇ ਪੁੱਠੇ ਸਵਾਲ ਜਵਾਬ ਕਰੀ ਜਾਂਦੇ ਜਿਨ੍ਹਾਂ ਦਾ ਕੋਈ ਅਰਥ ਹੀ ਨਹੀਂ ਬਣਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਬਹੁਤਾ ਬੋਲਣਾ ਵੀ ਬੇਕਾਰ ਹੈ, ਕਿਸੇ ਅਰਥ ਨਹੀਂ, ਵਿਅਰਥ ਹੈ। ਸਤਿਗੁਰੂ ਜੀ ਨੇ ਇਸੇ ਕਰਕੇ ਜ਼ਿਕਰ ਕੀਤਾ, ਬਾਬਾ ਬੋਲਿਆ ਪਤ ਹੋਏ। ਸਤਿਗੁਰੂ ਜੀ ਕਹਿੰਦੇ ਨੇ ਹੇ ਭਾਈ, ਐਸੇ ਬੋਲ ਬੋਲੀਏ ਜਿਨ੍ਹਾਂ ਬਚਨਾਂ ਦੇ ਬੋਲਣ ਕਰਕੇ ਸਾਡੀ ਇੱਜ਼ਤ ਹੋਵੇ, ਦੁਨੀਆਂ ਦੇ ਲੋਕ ਸਾਡੀ ਇੱਜ਼ਤ ਕਰਨ। ਪਰ ਜੇ ਅਸੀਂ ਬਹੁਤਾ ਬੋਲੀ ਜਾਵਾਂਗੇ, ਫਿੱਕਾ ਬੋਲੀ ਜਾਵਾਂਗੇ, ਤੇ ਸਤਿਗੁਰੂ ਜੀ ਕਹਿੰਦੇ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਜੇ ਅਸੀਂ ਫਿੱਕਾ ਬੋਲੀ ਜਾਵਾਂਗੇ, ਕਿਸੇ ਅਰਥ ਨਹੀਂ ਬੋਲਾਂਗੇ, ਤੇ ਸਤਸੰਗਤ ਜੀ ਉਸ ਬੋਲ ਦਾ ਕੋਈ ਅਰਥ ਨਹੀਂ। ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਬਹੁਤਾ ਬੋਲਣਾ ਬੇਕਾਰ ਹੈ, ਕਿਸੇ ਅਰਥ ਨਹੀਂ।
ਵਿਣ ਬੋਲੇ ਜਾਣ ਸਭ ਸੋਏ,
ਸੱਚੇ ਪਾਤਸ਼ਾਹ ਜੀ ਕਹਿੰਦੇ ਸੋਏ ਉਹ ਪਰਮਾਤਮਾ ਵਾਹਿਗੁਰੂ ਪਰਮੇਸ਼ੁਰ ਬਗੈਰ ਬੋਲਿਆਂ ਤੋਂ ਹੀ ਸਾਰਿਆਂ ਨੂੰ ਜਾਣਦਾ ਹੈ, ਸਾਡੇ ਅੰਦਰ ਦੀ ਜਾਣਦਾ। ਇਸੇ ਕਰਕੇ ਅਸੀਂ ਕਹਿੰਦੇ ਉਹ ਅੰਤਰਜਾਮੀ ਹੈ, ਉਹ ਤਾਂ ਸਾਡੇ ਦਿਲ ਦੀ ਗੱਲ ਨੂੰ ਸਮਝ ਲੈਂਦਾ ਵੀ ਇਹਨੇ ਕੀ ਬੋਲਣਾ, ਇਹਨੇ ਕੀ ਆਖਣਾ, ਤੇ ਫਿਰ ਉਹਦੇ ਪਾਸੋਂ ਤਾਂ ਕੋਈ ਲੁਕਾ ਨਹੀਂ ਹੋ ਸਕਦਾ ਨਾ। ਇਸੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ, ਵਿਣ ਬੋਲਿਆ ਸਭ ਕੁਛ ਜਾਣਦਾ ਕਿ ਸਾਗਰ ਕੀਚੇ ਅਰਦਾਸ। ਸਤਿਗੁਰੂ ਜੀ ਕਹਿੰਦੇ ਅਰਦਾਸ ਕਿਹਦੇ ਅੱਗੇ ਕਰੀਏ, ਉਹ ਤਾਂ ਬਗੈਰ ਬੋਲਿਆਂ ਤੋਂ ਹੀ ਜਾਣਦਾ, ਬਗੈਰ ਬੋਲਿਆਂ ਤੋਂ ਸਮਝ ਲੈਂਦਾ ਵੀ ਇਹ ਕਿਸ ਅਰਥ ਆਇਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸ ਕਰਕੇ ਬਹੁਤਾ ਬੋਲਣਾ ਕਿਸੇ ਅਰਥ ਨਹੀਂ, ਉਹ ਪਰਮਾਤਮਾ ਤਾਂ ਬਗੈਰ ਬੋਲਿਆਂ ਤੋਂ ਸਾਰਿਆਂ ਨੂੰ ਜਾਣਦਾ ਹੈ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਜਿਨ ਕੰਨ ਕੀਤੇ ਅੱਖੀ ਨਾਕ।
ਸਤਿਗੁਰੂ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਕੀਤੇ ਹੋਏ ਪਰਉਪਕਾਰਾਂ ਦਾ ਇੱਥੇ ਜ਼ਿਕਰ ਕਰ ਰਹੇ ਨੇ। ਜਿਨ ਕੰਨ ਕੀਤੇ ਅੱਖੀ ਨਾਕ, ਜਿਸ ਪਰਮਾਤਮਾ ਨੇ ਰਕਤ ਬਿੰਦ ਤੋਂ ਪੰਜਾਂ ਤੱਤਾਂ ਦੁਆਰਾ ਇਸ ਸਰੀਰ ਦੀ ਰਚਨਾ ਕੀਤੀ, ਜੜਤ ਜੜਾਈ ਹੈ, ਉਸ ਪਰਮਾਤਮਾ ਨੇ ਜਿਸ ਨੇ ਇਸ ਸਰੀਰ ਦੇ ਨਾਲ ਕੰਨ ਲਾਉਣਾ ਕੀਤੇ ਨੇ। ਸਤਿਸੰਗਤ ਜੀ, ਕੰਨ ਸਾਨੂੰ ਇਸ ਕਰਕੇ ਅਕਾਲ ਪੁਰਖ ਨੇ ਦਿੱਤੇ ਨੇ, ਇਹ ਸਰਵਣ ਹੋ ਮੇਰੇ ਹੋ ਸਾਚਾ ਸੁਣਨਾ ਨੂੰ ਪਠਾਏ, ਸਾਚਾ ਸੁਣਨਾ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ। ਇਹ ਕੰਨ ਸਾਨੂੰ ਮਿਲੇ ਨੇ ਸੱਚੀ ਬਾਣੀ ਸਰਵਣ ਕਰਨ ਵਾਸਤੇ, ਸੱਚ ਸੁਣਨ ਵਾਸਤੇ, ਪਰ ਅਸੀਂ ਇਹਨਾਂ ਕੰਨਾਂ ਦੀ ਦੁਰਵਰਤੋਂ ਕਰਨੀ ਸ਼ੁਰੂ ਕਰ ਦਿੱਤੀ, ਗੰਦੇ ਗੀਤ ਸੁਣਨੇ ਸ਼ੁਰੂ ਕਰ ਦਿੱਤੇ, ਨਿੰਦਿਆ ਚੁਗਲੀ ਸੁਣਨੀ ਸ਼ੁਰੂ ਕਰ ਦਿੱਤੀ। ਅਸੀਂ ਇਹਨਾਂ ਕੰਨਾਂ ਨੂੰ ਦੁਰ ਵਰਤੋਂ ਵਿੱਚ ਲੈ ਆਉਂਦਾ, ਮਾੜੇ ਪਾਸੇ ਲਾ ਲਿਆ, ਪਰ ਕੰਨ ਪਰਮੇਸ਼ੁਰ ਨੇ ਦਿੱਤੇ ਸੀ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਸਰਵਣ ਕਰਨ ਵਾਸਤੇ। ਅੱਖੀ ਨਾਕ, ਪਰਮੇਸ਼ੁਰ ਨੇ ਅੱਖਾਂ ਦਿੱਤੀਆਂ ਨੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ। ਸਤਸੰਗਤ, ਸਤਿਗੁਰੂ ਪਾਤਸ਼ਾਹ ਜੀ ਨੇ ਸਾਡੇ ਤੇ ਵੇਖੋ ਕਿੱਡੇ ਵੱਡੇ ਪਰ ਉਪਕਾਰ ਕੀਤੇ। ਜਿਸ ਪਰਮਾਤਮਾ ਨੇ ਕੰਨ ਦਿੱਤੇ ਨੇ ਸਿਫਤ ਸਲਾਹ ਸਰਵਣ ਕਰਨ ਵਾਸਤੇ, ਅੱਖਾਂ ਦਿੱਤੀਆਂ ਨੇ ਦਰਸ਼ਨ ਦੀਦਾਰ ਕਰਨ ਵਾਸਤੇ। ਕਿਸੇ ਕਵੀ ਨੇ ਜ਼ਿਕਰ ਕੀਤਾ, ਉਹ ਕਹਿੰਦਾ ਹੈ, ਨਾਮ ਜਪਣ ਕੋ ਜਿਹਵਾ ਦੇਨੀ ਹਰ ਦਰਸ਼ਨ ਕੋ ਅੱਖੀ। ਨਾਮ ਜਪਣ ਵਾਸਤੇ ਸਾਨੂੰ ਜ਼ਬਾਨ ਦਿੱਤੀ ਪਰਮੇਸ਼ੁਰ ਨੇ, ਤੇ ਹਰੀ ਪਰਮਾਤਮਾ ਅਥਵਾ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਸਾਨੂੰ ਪਰਮੇਸ਼ੁਰ ਨੇ ਅੱਖਾਂ ਦਿੱਤੀਆਂ ਨੇ। ਪਰ ਅਸੀਂ ਇਹਨਾਂ ਅੱਖਾਂ ਤੋਂ ਵੀ ਸਾਧ ਸੰਗਤ ਜੀ ਮਾੜੇ ਕੰਮ ਕਰਵਾਉਂਦੇ ਹਾਂ। ਅਸੀਂ ਪਰਾਇਆ ਰੂਪ ਵੇਖਦੇ ਹਾਂ, ਪਰਾਇਆ ਧਨ ਤੱਕਦੇ ਹਾਂ, ਜਿਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਅੱਖਾਂ ਵੀ ਮੈਲੀਆਂ ਹੋ ਜਾਂਦੀਆਂ ਨੇ। ਜਦੋਂ ਅੱਖਾਂ ਮੈਲੀਆਂ ਹੋ ਜਾਂਦੀਆਂ ਨੇ ਤੇ ਫਿਰ ਇਸ ਜੀਵ ਨੂੰ ਇਹਨਾਂ ਦਾ ਹਿਸਾਬ ਕਿਤਾਬ ਚੁਕਾਉਣਾ ਪੈਂਦਾ ਹੈ। ਕੰਨ ਮੈਲੇ ਹੋ ਗਏ, ਸਤਿਗੁਰੂ ਜੀ ਕਹਿੰਦੇ ਨੇ ਨਾ ਗੁਰਬਾਣੀ ਅੰਦਰ, ਸਰਵਣ ਸੋਏ ਸੁਣ ਨਿੰਦ ਵਿਚਾਰ। ਕੰਨ ਜਿਹੜੇ ਸੀ ਉਹ ਸੌਂ ਗਏ। ਸਤਸੰਗਤ ਜੀ, ਪਰਾਈ ਨਿੰਦਿਆ ਨੂੰ ਸੁਣ ਸੁਣ ਕੇ, ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ, ਰਸਨਾ ਸੋਈ ਲੋਭ ਮਿੱਠੇ ਸਾਦ, ਮਨ ਸੋਇਆ ਮਾਇਆ ਬਿਸਮਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਵਸਤੂ ਆਪਣੀ ਲਹੇ। ਸਾਡੇ ਇਹ ਸਾਰੇ ਇੰਦਰੇ ਵੱਖ ਵੱਖ ਕਰਮਾਂ ਕਰਕੇ ਸੁੱਤੇ ਹੋਏ ਨੇ, ਪਰ ਸਤਿਗੁਰੂ ਜੀ ਕਹਿੰਦੇ ਜੇ ਕੋਈ ਇਸ ਸਰੀਰ ਰੂਪੀ ਘਰ ਵਿੱਚ ਜਾਗਦਾ ਰਹੇ ਤੇ ਉਹੀ ਆਪਣੀ ਵਸਤੂ ਨੂੰ ਸਾਬਤ ਲੈ ਸਕਦਾ ਹੈ। ਜਿਸ ਪਰਮਾਤਮਾ ਨੇ ਸਾਨੂੰ ਕੰਨ ਦਿੱਤੇ ਨੇ, ਅੱਖਾਂ ਦਿੱਤੀਆਂ ਨੇ ਵਾਹਿਗੁਰੂ ਦੇ ਦਰਸ਼ਨ ਕਰਨ ਵਾਸਤੇ, ਘਟ ਘਟ ਮੈਂ ਹਰ ਜੂ ਬਸ ਸੰਤਨ ਕਹੇ ਉਪਕਾਰ। ਸਤਿਗੁਰੂ ਜੀ ਕਹਿੰਦੇ ਵੇਖ, ਪਰ ਮੈਲੀ ਨਿਗਾਹ ਨਾਲ ਨਾ ਵੇਖ, ਵੇਖ ਵੀ ਪਰਮਾਤਮਾ ਕੈਸਾ ਡਾਢਾ ਹੈ, ਕੈਸਾ ਬੇਅੰਤ ਹੈ, ਉਹਨੇ ਕੈਸੇ ਕੈਸੇ ਸੋਹਣੇ ਸੁੰਦਰ ਸਰੂਪ ਤਿਆਰ ਕੀਤੇ। ਉਸ ਪਰਮਾਤਮਾ ਨੂੰ ਵੇਖ ਇਹਨਾਂ ਜੀਵਾਂ ਦੇ ਵਿੱਚੋਂ ਵੀ, ਤਾਂ ਤੇਰੀਆਂ ਇਹ ਅੱਖਾਂ ਜਿਹੜੀਆਂ ਸਫਲੀਆਂ ਹੋਣਗੀਆਂ। ਜਿਸ ਪਰਮਾਤਮਾ ਨੇ ਨੱਕ ਦਿੱਤਾ ਹੈ ਸੁਗੰਧੀ ਵਾਸਤੇ, ਸੁੰਘਣ ਵਾਸਤੇ, ਅਸੀਂ ਮਾੜੀ ਚੰਗੀ ਚੀਜ਼ ਦੀ ਪਛਾਣ ਜਿਹੜੀ ਹੈ ਉਹ ਕਈ ਵਾਰ ਨੱਕ ਦੁਆਰਾ ਵੀ ਸੁੰਘ ਕੇ ਕਰਦੇ ਹਾਂ।
ਜਿਨ ਜਿਹਵਾ ਦਿੱਤੀ ਬੋਲੇ ਤਾਤ,
ਜਿਸ ਪਰਮਾਤਮਾ ਨੇ ਸਾਨੂੰ ਤਾਤ ਛੇਤੀ ਛੇਤੀ ਬੋਲਣ ਵਾਸਤੇ ਜ਼ਬਾਨ ਦਿੱਤੀ ਹੈ, ਅਥਵਾ ਜਿਸ ਪਰਮਾਤਮਾ ਨੇ ਸਾਨੂੰ ਤਾਤ ਤੱਤ ਸਿਧਾਂਤ ਬੋਲਣ ਵਾਸਤੇ ਜ਼ਬਾਨ ਦਿੱਤੀ ਹੈ, ਨਾਮ ਜਪਣ ਵਾਸਤੇ, ਬਾਣੀ ਪੜ੍ਹਨ ਵਾਸਤੇ ਪਰਮਾਤਮਾ ਨੇ ਸਾਨੂੰ ਜ਼ਬਾਨ ਦਿੱਤੀ ਹੈ।
ਜਿਨ ਮਨ ਰੱਖਿਆ ਅਗਣੀ ਪਾਏ।
ਸਤਸੰਗਤ ਜੀ, ਅਸੀਂ ਇਸ ਜ਼ਬਾਨ ਨੂੰ ਵੱਖ ਵੱਖ ਸਵਾਦਾਂ ਦੇ ਵਿੱਚ ਹੀ ਲਾ ਛੱਡਿਆ, ਸਵਾਦਾਂ ਦੇ ਵਿੱਚ ਲਾਉਣ ਕਰਕੇ ਜਿਸ ਮਕਸਦ ਵਾਸਤੇ ਪਰਮਾਤਮਾ ਨੇ ਸਾਨੂੰ ਜ਼ਬਾਨ ਦਿੱਤੀ ਸੀ ਉਸ ਪਾਸੇ ਅਸੀਂ ਲਾਇਆ ਹੀ ਨਹੀਂ, ਬਾਣੀ ਨਹੀਂ ਪੜ੍ਹੀ, ਸਿਮਰਨ ਨਹੀਂ ਕੀਤਾ, ਤੇ ਜ਼ਬਾਨ ਵੀ ਜਿਹੜੀ ਉਹ ਸਵਾਦਾਂ ਕਰਕੇ ਸੁੱਤੀ ਹੋਈ ਹੈ। ਜਿਨ ਜਿਹਵਾ ਦਿੱਤੀ ਬੋਲੇ ਤਾਤ, ਤੱਤ ਸਿਧਾਂਤ ਬੋਲਣ ਵਾਸਤੇ ਅਕਾਲ ਪੁਰਖ ਵਾਹਿਗੁਰੂ ਨੇ ਬਾਣੀ ਪੜ੍ਹਨ ਵਾਸਤੇ ਸਾਨੂੰ ਜ਼ਬਾਨ ਦਿੱਤੀ। ਜਿਨ ਮਨ ਰੱਖਿਆ ਅਗਨੀ ਪਾਏ, ਜਿਸ ਪਰਮਾਤਮਾ ਨੇ, ਮਨ ਦਾ ਅਰਥ ਹੈ ਜੀਵ, ਇਸ ਜੀਵ ਨੂੰ ਮਾਤਾ ਦੇ ਉਦਰ ਵਿੱਚ ਜਠਰਾਗਣ ਅਗਨੀ ਦੇ ਵਿੱਚ ਪਾ ਕਰਕੇ ਇਸ ਦੀ ਰੱਖਿਆ ਕੀਤੀ ਹੈ। ਪ੍ਰਤਪਾਲ ਮਾਤਾ ਉਦਰ ਰੱਖਿਆ, ਲੱਗਣ ਦੇਤ ਨਾ ਸੇਕ, सोई स्वामी इहा राखे बूझ बुद्ध बबेक। सतगुरु जी कहंदे उस प्रतपाल वाहिगुरु परमेश्वर ने माता दे उदर अंदर जठरागन अग्नि विच इस जीव नू जठरागन अग्नि विच पा के इहदी रक्षा कीती, इहनू सेक नहीं लगन दिता।
वाजा पवन आखै सब जाए।
साध संगत जी, पवन दा अर्थ है हवा, वाजे दा अर्थ है वजना चलना, जाए दा अर्थ है जन्म। सतगुरु जी कहंदे जदों परसूता हवा चलदी है ना, ते उस वेले सारे कहंदे ने भी हुण बच्चे ने जन्म लिया है। कदे वाहिगुरु ने जठरागन अग्नि विच पा करके इहनू सेक नहीं लगन दिता, इहनू तत्ती वार नहीं लगन दिती माता दे पेट अंदर उदर विच, जठरागन अग्नि तो बचा के इहदी रक्षा कीती है। सोई स्वामी इहा राखे, ते जिसने माता दे उदर विच अपना सिमरन दे के साडी रक्षा कीती है, गुरमुखो ओही साडी संसार विच रक्षा करेगा। इस करके सतगुरु पातशाह जी कहंदे जदों परसूता हवा चलदी है ना, आखा सब जाए, उदों सारे आखदे भई हुण बच्चे दा जन्म होया है।
जेता मोह परीत स्वाद।
सतगुरु पातशाह जी कहंदे जितना ये जीव पदार्थां नाल मोह करदा है, प्यार परिवार नाल मोह करदा है और प्रीत करदा है, अते तरह तरह दे स्वाद चखदा है।
सब्बा कालख दागा दाग।
सच्चे पातशाह जी कहंदे इह सब कुछ कालख है। जितना असी पदार्थां नाल परिवार नाल रिश्तेदारां नाल मोह करदे हां, माया नाल विकारां नाल मोह करदे हां ना, सतगुरु जी कहंदे कालख है। ते कालख नूं हथ लावांगे ते की लगेगा, कालख दे दाग ही लगणगे ना। भगत कबीर साहब जी ने इसे करके जिक्र कीता, कबीर जग काजल की कोठरी, अंध परे तिस माहे, हौ बलिहारी तिन को पैस जो नीक सजाहे। भगत जी कहंदे इह संसार कालख दी कोठरी है, कालख दा मकान है, पर मैं उन्हां तों बलिहार जांदा हां जेड़े इस कालख दी कोठड़ी विच पै के ते कालख दे दाग तों बगैर निकल जांदे ने, जिन्हां नूं कालख नहीं लगदी। हुण विद्वानां दी विचार है भी आपां कालख दे भांडे लागों दी लंघांगे ते कालख जरूर सानूं लगेगी। सत संगत जी, कालख नूं हथ लावांगे ते साडे हथां नूं कालख लगनी लगनी है। हुण गरीब नवाज सतगुरु पातशाह जी कहंदे जितना मोह करदे हां, प्रीत करदे हां, तरह तरह दे पदार्थां दे स्वाद चखदे हां, इह सब कुछ कालख है। ते कालख करके दागा दाग इह साडे मूंह ते धब्बे ही लगदे हां, ਇਹ ਸਾਡੇ ਮੂੰਹ ਤੇ ਕਾਲਖ ਦੇ ਦਾਗ ਹੀ ਲੱਗੇ ਹਨ।
ਦਾਗ ਦੋਸ ਮੋਹੇ ਚੱਲਿਆ ਲਾਏ।
ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਜੀਵ ਆਪਣੇ ਮੋਹੇ ਮੂੰਹ ਉੱਤੇ ਐਸੇ ਕਾਲਖ ਦੇ ਦਾਗ ਲਾ ਕੇ ਚੱਲਿਆ ਹੈ, ऐसे कालख दे दागां दे सहत ए जा रहा है।
दरगह बैसन नाही जाए।
पर हजूर कहंदे दरगाह विच बैठन वास्ते इनू जाए जगह नहीं मिलेगी। सत संगत जी, बच्चा लिबड़िया तिबड़िया होवे ना ते हरेक उनू परां करदा है, हरेक उनू पासे करता है, किसी का उनू चुकन नू जी नहीं करता। बच्चा सवारिया होवे ना, उदा मूँह हाथ धोता होवे, सोहने कपड़े पाए होण, ते हरेक बंदा उदे नाल प्यार करता, उनू चुकन दा जतन करता। सतगुरु पातशाह जी कहंदे इस तरह ਜਿਨ੍ਹਾਂ ਨੇ ਇਹ ਸੰਸਾਰ ਕਾਲਖ ਦੀ ਕੋਠੜੀ ਵਿੱਚ ਆ ਕਰਕੇ ਅਕਾਲ ਪੁਰਖ ਵਾਹਿਗੁਰੂ ਅਥਵਾ ਗੁਰੂ ਦੇ ਸ਼ਬਦ ਨਾਲ ਜੁੜ ਕੇ ਆਪਣੇ ਆਪ ਨੂੰ ਸਵਾਰ ਲਿਆ, ਗੁਰਮੁਖੋ ਫਿਰ ਉਹਨਾਂ ਨੂੰ ਪਰਮੇਸ਼ਰ ਆਪਣੀ ਗੋਦ ਵਿੱਚ ਬਿਠਾਉਂਦਾ ਹੈ। ਤੇ ਜਿਹੜੇ ਵਿਕਾਰਾਂ ਕਰਕੇ, ਮੋਹ ਕਰਕੇ, ਪ੍ਰੀਤ ਕਰਕੇ, ਰਸਾ ਕਸਾਂ ਦੇ ਸਵਾਦਾਂ ਕਰਕੇ ਜਾਂਦੇ ਨੇ ਨਾ ਲਿਬੜੇ ਤਿਬੜੇ, ਤੇ ਉਹਨਾਂ ਨੂੰ ਫਿਰ ਬਾਪੂ ਵੀ ਪਰੇ ਕਰ ਦਿੰਦਾ ਹੈ। ਉਹ ਕਹਿੰਦਾ ਇਹ ਲਿਬੜੇ ਨੇ, ਪਰਾਂ ਹੋ ਜਾ, ਮੇਰੇ ਵੀ ਕੱਪੜੇ ਲਬੇੜੇਗਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਦਾਗ ਦੋਸ਼ ਮੋਹ ਚੱਲਿਆ ਲਾਏ। ਜਿਹੜਾ ਜੀਵ ਸੰਸਾਰ ਦੇ ਅੰਦਰ ਆ ਕਰਕੇ ਮੋਹ ਪ੍ਰੀਤ ਸਵਾਦਾਂ ਦੇ ਕਾਲਖ ਦੇ ਦਾਗ ਲਾ ਕੇ ਪਰਲੋਕ ਨੂੰ ਜਾਂਦਾ ਹੈ ਦਰਗਾਹ ਵਿੱਚ ਬੈਠਣ ਵਾਸਤੇ, ਉਹਨੂੰ ਜਗ੍ਹਾ ਪ੍ਰਾਪਤ ਨਹੀਂ ਹੁੰਦੀ।
ਕਰਮ ਮਿਲੈ ਆਖਣ ਤੇਰਾ ਨਾਉ।
ਸੱਚੇ ਪਾਤਸ਼ਾਹ ਜੀ ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ, ਜਿਨ੍ਹਾਂ ਤੇ ਤੁਸੀਂ ਬਖਸ਼ਿਸ਼ ਕਰਦੇ ਹੋ ਨਾ, ਉਹਨਾਂ ਨੂੰ ਹੀ ਤੁਹਾਡਾ ਨਾਮ ਆਖਣਾ ਮਿਲਦਾ ਹੈ। ਜਿਨ੍ਹਾਂ ਤੇ ਵਾਹਿਗੁਰੂ ਕਿਰਪਾ ਕਰਦਾ ਹੈ, ਸਤਸੰਗਾਂ ਜੀ, ਉਹ ਅੰਮ੍ਰਿਤ ਵੇਲੇ ਜਾਗਦੇ ਨੇ। ਜਿਨ੍ਹਾਂ ਤੇ ਵਾਹਿਗੁਰੂ ਕਿਰਪਾ ਕਰਦਾ, ਉਹ ਸਾਰੀ ਸਾਰੀ ਰਾਤ ਜਾਗ ਕੇ ਸਿਮਰਨ ਭਜਨ ਵੀ ਕਰਦੇ। ਇਹ ਵਾਹਿਗੁਰੂ ਦੀ ਬਖਸ਼ਿਸ਼ ਹੈ। ਤੇ ਜਿਨ੍ਹਾਂ ਤੇ ਨਹੀਂ ਕਰਦਾ, ਉਹ ਅੰਮ੍ਰਿਤ ਵੇਲੇ ਉੱਠਦੇ ਨੇ ਤੇ ਫਿਰ ਸੌਂ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਰਮ ਮਿਲਾ ਆਖਣ ਤੇਰਾ ਨਾਉ। ਕਰਮ ਸ਼ਬਦ ਜਿਹੜਾ ਇਹ ਫਾਰਸੀ ਦਾ ਹੈ, ਕਰਮਮ। ਕਰਮਮ ਤੋਂ ਸਤਿਗੁਰੂ ਜੀ ਨੇ ਇੱਥੇ ਸ਼ੁੱਧ ਅੱਖਰ ਜਿਹੜੇ ਉਚਾਰਨ ਕੀਤੇ ਨੇ, ਕਰਮ। ਕਰਮ ਦਾ ਅਰਥ ਹੈ ਬਖਸ਼ਿਸ਼। ਸਤਿਗੁਰੂ ਜੀ ਕਹਿੰਦੇ ਤੁਹਾਡੀ ਬਖਸ਼ਿਸ਼ ਹੋਵੇ ਤਾਂ ਹੀ ਇਸ ਜੀਵ ਨੂੰ ਤੁਹਾਡਾ ਨਾਮ ਆਖਣ ਦਾ ਸਮਾਂ ਸੁਭਾਗ ਪ੍ਰਾਪਤ ਹੁੰਦਾ ਹੈ।
ਜਿਤ ਲਗਾ ਤਰਣਾ ਹੋਰ ਨਹੀਂ ਥਾਉ।
ਜਿਸ ਨਾਮ ਨਾਲ, ਜਿਸ ਗੁਰੂ ਦੇ ਸ਼ਬਦ ਨਾਲ ਜੁੜ ਕਰਕੇ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ ਹੈ, ਹੋਰ ਕੋਈ ਐਸੀ ਥਾਂ ਜਗ੍ਹਾ ਨਹੀਂ, ਹੋਰ ਕੋਈ ਐਸਾ ਸਾਧਨ ਨਹੀਂ ਜਿਸ ਕਰਕੇ ਇਹ ਜੀਵ ਤਰ ਸਕੇ।
ਜੇ ਕੋ ਡੂਬੈ ਫਿਰ ਹੋਵੈ ਸਾਰ।
ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਕੋ ਡੂਬੇ, ਜੇ ਕੋਈ ਇੱਕ ਵਾਰ ਟੋਏ ਵਿੱਚ ਡੁੱਬ ਜਾਵੇ ਨਾ ਤੇ ਉਹਨੂੰ ਬਚਾ ਲਿਆ ਜਾਵੇ ਤੇ ਫਿਰ ਉਹਨੂੰ ਸਾਰ ਖਬਰ ਹੋ ਜਾਂਦੀ ਹੈ ਕਿ ਮੈਂ ਅੱਗੇ ਇਸ ਟੋਏ ਵਿੱਚ ਡਿੱਗਾ ਸਾਂ ਤੇ ਮੈਂ ਹੁਣ ਇਸ ਟੋਏ ਦੇ ਲਾਗੇ ਨਹੀਂ ਜਾਣਾ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਸ ਕੋਹੜੀ ਨੇ ਕੰਨਾਂ ਨੂੰ ਲਾਏ ਹੱਥ, ਆਖਿਆ ਮਹਾਰਾਜ ਮੈਨੂੰ ਹੁਣ ਪਤਾ ਲੱਗ ਗਿਆ ਵੀ ਇਹ ਜਿਹੜੇ ਵਿਕਾਰ ਨੇ ਨਾ, ਸਵਾਦ ਨੇ, ਇਹਨਾਂ ਕਰਕੇ ਐਸੇ ਐਸੇ ਰੋਗ ਉਤਪੰਨ ਹੋ ਜਾਂਦੇ ਨੇ, ਮੈਂ ਕਦੇ ਵਾਸਤੇ ਇਹਨਾਂ ਦੇ ਲਾਗੇ ਨਹੀਂ ਜਾਵਾਂਗਾ, ਹੁਣ ਮੈਨੂੰ ਖਬਰ ਹੋ ਗਈ ਹੈ। ਸਤਿਗੁਰੂ ਜੀ ਕਹਿੰਦੇ ਜੇ ਕੋ ਡੂਬੇ ਫਿਰ ਹੋਵੇ ਸਾਰ। ਪਰ ਕਈ ਵਾਰ ਆਪਾਂ ਸੰਸਾਰ ਵਿੱਚ ਵੇਖਦੇ ਹਾਂ ਕਈ ਵਿਕਾਰੀ ਪੁਰਸ਼, ਉਹਨਾਂ ਨੂੰ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ। ਜਦੋਂ ਤੰਦਰੁਸਤ ਹੋ ਜਾਂਦੇ ਨੇ ਨਾ, ਉਹ ਫਿਰ ਉਹਨਾਂ ਹੀ ਵਿਕਾਰਾਂ ਵਿੱਚ ਪੈ ਜਾਂਦੇ ਨੇ, ਉਹ ਫਿਰ ਉਹੀ ਵਿਕਾਰ ਭੋਗਣ ਲੱਗ ਪੈਂਦੇ ਨੇ। ਪਾਪ ਕਰੇ ਪੰਚਾਂ ਕੇ ਬਾਸਰੇ, ਤੀਰਥ ਨਹਾਏ ਕਹ ਹੈ ਸਭ ਉਤਰੇ, ਬਾਹਰ ਕੁਮਾਵੇ ਹੋਏ ਨਿਸੰਕ, ਜੰਮਪੁਰ ਬਾਂਧ ਖਰੇ ਕਲੰਕ। ਭਗਤ ਜੀ ਨੇ ਜ਼ਿਕਰ ਕੀਤਾ ਇੱਕ ਵਾਰੀ ਪਾਪ ਜਾ ਕੇ ਤੀਰਥਾਂ ਤੇ ਲਾਹ ਲਿੱਤੇ, ਇਸ਼ਨਾਨ ਕੀਤਾ ਤੇ ਪਾਪ ਲੱਥ ਗਏ, ਪਰ ਫਿਰ ਕਮਾਉਣ ਲੱਗ ਪੈਂਦਾ, ਨਿਸ਼ੰਕ ਹੋ ਕੇ ਕਮਾਉਂਦਾ ਵਾ ਵੀ ਲੱਥ ਹੀ ਜਾਣੇ ਨੇ ਨਾ। ਇਸੇ ਤਰ੍ਹਾਂ ਵਿਕਾਰੀ ਪੁਰਸ਼ ਜਿਹੜਾ ਰੋਗੀ ਹੋ ਗਿਆ ਵਿਕਾਰਾਂ ਕਰਕੇ, ਉਹਨੂੰ ਇੱਕ ਵਾਰੀ ਤੇ ਤੰਦਰੁਸਤੀ ਮਿਲ ਗਈ, ਰਾਜੀ ਹੋ ਕੇ ਫਿਰ ਵਿਕਾਰਾਂ ਵਿੱਚ ਪੈ ਗਿਆ। ਸ਼ਰਾਬੀ ਹੈ, ਆਪਾਂ ਉਹਨੂੰ ਹਸਪਤਾਲ ਦਾਖਲ ਕਰਾ ਦਿੰਦੇ ਹਾਂ, ਥੋੜੇ ਦਿਨਾਂ ਬਾਅਦ ਉਹ ਠੀਕ ਹੋ ਕੇ ਘਰ ਆ ਜਾਂਦਾ ਹੈ, ਡਾਕਟਰ ਕਹਿੰਦੇ ਹੁਣ ਪੀਣੀ ਨਹੀਂ, ਫਿਰ ਪੀਣ ਲੱਗ ਪੈਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਕੋਈ ਡੂਬੇ ਫਿਰ ਹੋਵੇ ਸਾਰ। ਕੋਈ ਵਿਰਲੇ ਹਨ ਜਿਹੜੇ ਇੱਕ ਵਾਰੀ ਡੁੱਬ ਜਾਣ, ਬਚ ਜਾਣ ਤੇ ਫਿਰ ਉਹਨਾਂ ਨੂੰ ਸਾਰ ਹੋ ਜਾਂਦੀ ਹੈ, ਖਬਰ ਹੋ ਜਾਂਦੀ ਹੈ, ਫਿਰ ਉਸ ਵਸਤੂ ਦੇ ਲਾਗੇ ਨਹੀਂ ਜਾਂਦੇ।
ਨਾਨਕ ਸਾਚਾ ਸਰਬ ਦਾ ਤਾਰ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਸਾਰਿਆਂ ਦਾ ਦਾਤਾ ਹੈ, ਪ੍ਰਮਾਤਮਾ ਸੱਚਾ ਹੈ, ਸੱਚ ਸਰੂਪ ਹੈ, ਸਦੀਵ ਕਾਲ ਰਹਿਣ ਵਾਲਾ ਹੈ, ਉਹੀ ਸਾਰਿਆਂ ਦੀ ਖਬਰ ਕਰਦਾ ਹੈ, ਉਹੀ ਸਾਰਿਆਂ ਨੂੰ ਸਤਸੰਗਤ ਜੀ ਬਚਾਉਣ ਵਾਲਾ ਹੈ, ਜੇ ਉਹਦੇ ਨਾਮ ਨਾਲ ਜੁੜ ਜਾਵਾਂਗੇ ਤੇ ਫਿਰ ਸਾਡਾ ਇਹ ਜੀਓ ਜਿੰਦ ਮਨ ਜਿਹੜਾ ਹੈ ਵਾਰ ਵਾਰ ਤਪੇਗਾ ਨਹੀਂ, ਫਿਰ ਇਹ ਸ਼ਾਂਤੀ ਨੂੰ ਪ੍ਰਾਪਤ ਕਰਕੇ ਟਿਕ ਜਾਵੇਗਾ। ਇਹ ਸਤਿਗੁਰਾਂ ਨੇ ਪਾਵਨ ਹੁਕਮਨਾਮੇ ਅੰਦਰ ਅੱਜ ਦਾ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਮਰਹਿਮਤ ਕਰਨ, ਅਸੀਂ ਪਰਮੇਸ਼ੁਰ ਦੇ ਨਾਮ ਨਾਲ ਜੁੜੀਏ, ਪਰਮੇਸ਼ੁਰ ਦੇ ਨਾਮ ਨੂੰ ਹਿਰਦੇ ਵਿੱਚ ਵਸਾਈਏ। ਜਦੋਂ ਹਿਰਦੇ ਵਿੱਚ ਵਸ ਗਿਆ ਤੇ ਸਤ ਸੰਗਤ ਜੀ ਫਿਰ ਠੰਡਕ ਪੈ ਜਾਵੇਗੀ, ਫਿਰ ਸ਼ਾਂਤੀ ਆ ਜਾਵੇਗੀ, ਫਿਰ ਇਹ ਵਾਰ ਵਾਰ ਤਪੇਗਾ ਨਹੀਂ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ, ਆਪ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਜੇ ਕੋ ਡੂਬੈ ਫਿਰ ਹੋਵੇ ਸਾਰੇ, ਨਾਨਕ ਸਾਚਾ ਸਰਬ ਦਾਤਾਰੂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।